ਸਤਨਾਮ ਸ੍ਰੀ ਵਾਹਿਗੁਰੂ ਜੀਓ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆ ਘਰ 11ਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਪੈ ਆਪ ਖਾਏ ਹੋ ਮਿਟੈ, ਅਨਦਿਨ ਹਰ ਰਸ ਗੀਤ ਗਵਈਆ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੋ ਭਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜਈਆ। ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੋ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜਈਆ। ਰਾਉ ਆਪੈ ਆਪ ਖਾਏ ਹੋ ਮਿਟੈ, ਅਨ ਦਿਨ ਹਰ ਰਸ ਗੀਤ ਗਵਈਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਜਿੱਥੇ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਬਿਲਾਵਲ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਅਸ਼ਟਪਦੀਆਂ ਬਾਣੀ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬਿਲਾਵਲ ਰਾਗ ਦੇ ਅੰਦਰ ਪਾਵਨ ਪਵਿੱਤਰ ਅਸ਼ਟਪਦੀਆਂ ਬਾਣੀ ਉਚਾਰਨ ਕਰ ਰਹੇ ਹਨ ਔਰ ਇਹ 6 ਸ਼ਬਦ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਕਿਉਂ ਉਚਾਰਨ ਕੀਤਾ, ਕਿਸ ਪ੍ਰਥਾਏ ਉਚਾਰਨ ਕੀਤਾ ਅਤੇ ਕਿਸ ਜਗ੍ਹਾ ਤੇ ਉਚਾਰਨ ਕੀਤਾ, ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਦੇ ਬੇਨਤੀ ਕਰਨ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸੋਂ ਆਗਿਆ ਲੈ ਕੇ ਲਾਹੌਰ ਆ ਗਏ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਸੱਦੇ ਤੋਂ ਬਿਨਾਂ ਤੁਸੀਂ ਆਪਣੇ ਆਪ ਸਾਡੇ ਕੋਲ ਨਹੀਂ ਆਉਣਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੇ ਪਿਆਰ ਤੇ ਵੈਰਾਗ ਦੇ ਵਿੱਚ ਰਹਿੰਦੇ ਹਨ। ਭਾਵੇਂ ਲਾਹੌਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਘਰ ਵੀ ਸੀ, ਪਰਿਵਾਰ ਵੀ ਸੀ, ਰਿਸ਼ਤੇਦਾਰ ਵੀ ਸਨ, ਪਰ ਸਤਿਗੁਰੂ ਦਾ ਉੱਥੇ ਮਨ ਨਹੀਂ ਸੀ ਲੱਗ ਰਿਹਾ। ਉਹਦਾ ਕਾਰਨ ਇਹ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਪਿਆਰ ਹੀ ਉਹਨਾਂ ਦਾ ਇੰਨਾ ਹੋ ਗਿਆ ਸੀ, ਗੁਰੂ ਤੋਂ ਬਿਨਾਂ ਰਹਿਣਾ ਹੀ ਉਹਨਾਂ ਨੂੰ ਬਹੁਤ ਮੁਸ਼ਕਲ ਜਾਪ ਰਿਹਾ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਦੇ ਪਿਆਰ ਵਿੱਚ ਖਾਣਾ ਪੀਣਾ ਵੀ ਘਟਾ ਦਿੱਤਾ। ਇੱਥੋਂ ਤੱਕ ਗੁਰੂ ਮਹਾਰਾਜ ਦਾ ਸਰੀਰ ਵੀ ਬਹੁਤ ਕਮਜ਼ੋਰ ਹੋ ਗਿਆ। ਜਿਹੜੇ ਪਰਿਵਾਰ ਦੇ ਮੈਂਬਰ ਸਨ ਜਾਂ ਹੋਰ ਰਿਸ਼ਤੇਦਾਰ ਸਨ ਉਹਨਾਂ ਨੂੰ ਫਿਕਰ ਹੋਇਆ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆ ਕੇ ਕਹਿਣ ਲੱਗੇ, ਦੱਸੋ ਤੁਹਾਨੂੰ ਕੋਈ ਦੁੱਖ ਤਕਲੀਫ ਹੈ? ਤੁਹਾਡਾ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਰਿਹਾ ਹੈ। ਤੁਸੀਂ ਰੁਚੀ ਦੇ ਅਨੁਸਾਰ ਅੰਨ ਪਾਣੀ ਵੀ ਨਹੀਂ ਛਕਦੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਹੀ ਜਵਾਬ ਦਿੰਦੇ, ਮੈਂ ਠੀਕ ਠਾਕ ਹਾਂ, ਮੈਨੂੰ ਕਿਸੇ ਦਵਾ ਦਾਰੂ ਦੀ ਲੋੜ ਨਹੀਂ। ਜੋ ਕੁਝ ਵੀ ਹੋ ਰਿਹਾ ਹੈ ਉਸ ਮਾਲਕ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਵਿਚਲੀ ਗੱਲ ਨੂੰ ਨਾ ਤਾਂ ਸਤਿਗੁਰੂ ਹੀ ਦੱਸਦੇ ਤੇ ਨਾ ਹੀ ਪਰਿਵਾਰ ਵਾਲਿਆਂ ਨੂੰ ਕੁਛ ਪਤਾ ਲੱਗਦਾ। ਇੱਕ ਦਿਨ ਪਰਿਵਾਰ ਨੇ ਸਲਾਹ ਕੀਤੀ, ਬਈ ਚਲੋ ਆਪਾਂ ਕਿਸੇ ਸਿਆਣੇ ਵੈਦ ਨੂੰ, ਸਿਆਣੇ ਹਕੀਮਾਂ ਨੂੰ ਦਿਖਾ ਦਈਏ। ਲਾਹੌਰ ਦੇ ਇਲਾਕੇ ਦੇ ਵਿੱਚ ਦੋ ਸਾਧੂ ਸਨ, ਇੱਕ ਦਾ ਨਾਮ ਬੀਰਮ ਦਾਸ ਵੈਰਾਗੀ ਲਿਖਿਆ ਹੈ, ਦੂਸਰਾ ਹਰੀਗਰ ਸੰਨਿਆਸੀ ਸੀ, ਔਰ ਇਹ ਚੋਟੀ ਦੇ ਹਕੀਮ ਸਨ, ਬਹੁਤ ਸਿਰੇ ਦੇ ਵੈਦ ਸਨ, ਔਰ ਇਹਨਾਂ ਦੀ ਸਾਰੇ ਲਾਹੌਰ ਦੇ ਵਿੱਚ ਬੜੀ ਪ੍ਰਸਿੱਧੀ ਸੀ ਤੇ ਪਰਿਵਾਰ ਨੇ ਇਹਨਾਂ ਨੂੰ ਬੇਨਤੀ ਕੀਤੀ। ਕਹਿਣ ਲੱਗੇ, ਦੇਖੋ ਸਾਡੇ ਪਰਿਵਾਰ ਦੇ ਮੈਂਬਰ ਨੌਜਵਾਨ ਉਮਰ ਹੈ, ਪਰ ਪਤਾ ਨਹੀਂ ਉਹਨਾਂ ਨੂੰ ਕਿਹੜੀ ਨਾ ਮੁਰਾਦ ਬਿਮਾਰੀ ਲੱਗ ਗਈ ਹੈ, ਸਰੀਰ ਦਿਨੋਂ ਦਿਨ ਰਹਿੰਦਾ ਜਾ ਰਿਹਾ ਹੈ, ਔਰ ਤੁਸੀਂ ਉਹਨਾਂ ਨੂੰ ਜਾ ਕੇ ਦੇਖੋ, ਉਹਨਾਂ ਦਾ ਦਵਾ ਦਾਰੂ ਕਰੋ, ਜੋ ਕੁਛ ਬਣਦਾ ਸਰਦਾ ਹੋਇਆ ਸੀ ਤੁਹਾਡੀ ਸੇਵਾ ਕਰਾਂਗੇ। ਜਦੋਂ ਇਹ ਗੱਲ ਉਹਨਾਂ ਨੇ ਸੁਣੀ, ਉਹ ਦੋਵੇਂ ਜਾਣੇ ਬੀਰਮ ਦਾਸ ਬੈਰਾਗੀ, ਹਰੀਗਰ ਸੰਨਿਆਸੀ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਏ, ਆ ਕੇ ਹਾਲ ਚਾਲ ਪੁੱਛਿਆ। ਫੇਰ ਜਿਵੇਂ ਆਮ ਤੌਰ ਤੇ ਵੈਦਾਂ ਹਕੀਮਾਂ ਦਾ ਆਪਣਾ ਸੁਭਾਈ ਹੁੰਦਾ ਹੈ, ਉਹ ਗੁਰੂ ਮਹਾਰਾਜ ਦਾ ਹੱਥ ਪਕੜ ਕੇ ਨਬਜ ਦੇਖਣ ਲੱਗੇ ਤੇ ਜਦੋਂ ਨਬਜ ਦੇਖਣ ਲੱਗੇ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ, ਤੁਸੀਂ ਦੱਸੋ ਕੀ ਕਰ ਰਹੇ ਹੋ? ਤਾਂ ਉਹਨਾਂ ਆਖਿਆ, ਸਾਨੂੰ ਤੁਹਾਡੇ ਪਰਿਵਾਰ ਨੇ ਬੁਲਾਇਆ ਹੈ, ਉਹਨਾਂ ਨੂੰ ਸ਼ੱਕ ਹੈ ਕੋਈ ਤੁਹਾਨੂੰ ਬਿਮਾਰੀ ਹੈ, ਤੁਹਾਨੂੰ ਰੋਗ ਹੈ, ਅਸੀਂ ਤੁਹਾਡਾ ਇਲਾਜ ਕਰਨ ਵਾਸਤੇ ਆਏ ਹਾਂ। ਜਦੋਂ ਇਹ ਗੱਲ ਹੋਈ ਤਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਪਰਥਾਂ ਇੱਕ ਸ਼ਲੋਕ ਉਚਾਰਨ ਕੀਤਾ, ਵੈਦਾ ਵੈਦ ਸਵੈ ਤੂੰ ਪਹਿਲਾਂ ਰੋਗ ਪਛਾਣ, ਤੂੰ ਵੈਦਾਂ ਵਿੱਚੋਂ ਸ੍ਰੇਸ਼ਟ ਵੈਦ ਤਾਂ ਹੀ ਸਦਵਾ ਸਕਦਾ ਹੈ ਜੇ ਪਹਿਲਾਂ ਰੋਗ ਦੀ ਪਛਾਣ ਕਰ ਸਕੇ। ਜਿਸ ਡਾਕਟਰ ਨੂੰ ਬਿਮਾਰੀ ਦਾ ਹੀ ਪਤਾ ਨਹੀਂ ਉਸ ਦਾ ਇਲਾਜ ਨਹੀਂ ਕਰ ਸਕਦਾ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਈ ਜੇ ਤੁਸੀਂ ਸਾਡਾ ਇਲਾਜ ਕਰਨਾ ਹੀ ਚਾਹੁੰਦੇ ਹੋ ਤੇ ਫੇਰ ਸਾਡੀ ਜਿਹੜੀ ਅਸਲੀ ਜਿਹੜੀ ਬਿਮਾਰੀ ਹੈ ਉਹ ਸਰੀਰਕ ਨਹੀਂ ਹੈ, ਸਾਨੂੰ ਗੁਰੂ ਦਾ ਬਿਰਹਾ ਲੱਗਿਆ ਹੋਇਆ, ਗੁਰੂ ਦੇ ਪਿਆਰ ਦੇ ਵਿੱਚ ਸਾਨੂੰ ਸਾਰਾ ਕੁਝ ਹੀ ਭੁੱਲਿਆ ਹੋਇਆ, ਇਸ ਲਈ ਅਸੀਂ ਅੱਠੇ ਪੈਰ ਹੀ ਗੁਰੂ ਦੇ ਪਿਆਰ ਦੇ ਵਿੱਚ ਮਗਨ ਰਹਿੰਦੇ ਹਾਂ, ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਦੇ ਰਹਿੰਦੇ ਹਾਂ, ਹਰ ਵੇਲੇ ਗੁਰੂ ਦਾ ਬਖਸ਼ਿਆ ਹੋਇਆ ਬਾਣੀ ਦਾ ਪਾਠ ਪੜ੍ਹਦੇ ਰਹਿੰਦੇ ਹਾਂ। ਜਦੋਂ ਇਹ ਗੱਲ ਸੁਣੀ ਇਹਨਾਂ ਦੇ ਮਨ ਦੇ ਵਿੱਚ ਜਗਿਆਸਾ ਪੈਦਾ ਹੋ ਗਈ, ਕਿਉਂਕਿ ਇਹ ਵੀ ਤਾਂ ਸਾਧੂ ਸਨ, ਆਏ ਤਾਂ ਸਤਿਗੁਰੂ ਮਹਾਰਾਜ ਦਾ ਇਲਾਜ ਕਰਨ ਵਾਸਤੇ ਹੀ ਸਨ, ਪਰ ਗੁਰੂ ਮਹਾਰਾਜ ਦੇ ਬਚਨ ਸੁਣ ਕੇ ਤੇ ਇਹਨਾਂ ਦਾ ਮਨ ਐਨ ਠੰਡਾ ਠਾਰ ਹੋ ਗਿਆ। ਇਹਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਤੱਕ ਪਹੁੰਚੇ ਹੋਏ ਮਹਾਂਪੁਰਖ ਹੋ, ਤੁਹਾਡੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਹੈ, ਤੁਸੀਂ ਸਾਨੂੰ ਉਪਦੇਸ਼ ਦਿਓ। ਹੁਣ ਇਹਨਾਂ ਦੋਹਾਂ ਸਾਧੂਆਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਗੁਰੂ ਮਹਾਰਾਜ ਨੇ ਇਹਨਾਂ ਦੇ ਪ੍ਰਥਾਏ 6 ਅਸ਼ਟਪਦੀਆਂ ਦੇ ਇਹ ਸ਼ਬਦ ਉਚਾਰਨ ਕੀਤੇ, ਬਾਕੀ ਇਸ ਦੇ ਨਾਲ ਨਾਲ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ, ਕੁਝ ਹੋਰ ਰਾਗਾਂ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਇਹ ਪਵਿੱਤਰ ਅਸ਼ਟਪਦੀਆਂ ਉਚਾਰਨ ਕਰਕੇ ਇਨ੍ਹਾਂ ਦੋਨਾਂ ਸਾਧੂਆਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ। ਔਰ ਜਿਹੜੇ 6 ਅਸ਼ਟਪਦੀਆਂ ਬਿਲਾਵਲ ਰਾਗ ਦੇ ਵਿੱਚ ਹਨ ਤੇ 6 ਹੀ ਨਟ ਨਾਰਾਇਣ ਦੇ ਵਿੱਚ ਤੇ 6 ਹੀ ਅੱਗੇ ਕਨੜਾ ਰਾਗ ਦੇ ਵਿੱਚ ਤੇ 6 ਅਸ਼ਟਪਦੀਆਂ ਕਲਿਆਣ ਰਾਗ ਦੇ ਵਿੱਚ ਉਚਾਰਨ ਕੀਤੀਆਂ ਹਨ। ਇਹ ਸਾਰੀਆਂ ਰਲ ਕੇ 24 ਅਸ਼ਟਪਦੀਆਂ ਬਣਦੀਆਂ। ਜਿਹੜੇ ਪ੍ਰਾਚੀਨ ਗੁਰਸਿੱਖ ਵਿਦਵਾਨ ਸਨ, ਇਹ ਜਿਹੜੀਆਂ 24 ਅਸ਼ਟਪਦੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਵੱਖੋ ਵੱਖਰੇ ਰਾਗਾਂ ਵਿੱਚ ਉਚਾਰਨ ਕੀਤੀਆਂ ਸਨ, ਇਹਨਾਂ ਨੂੰ ਸੁਖਮਨਾ ਸਾਹਿਬ ਆਖਦੇ ਸਨ, ਕਿਉਂਕਿ ਇੱਕ ਬਾਣੀ ਸੁਖਮਨੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਅਤੇ ਇਹ ਪਵਿੱਤਰ 24 ਅਸ਼ਟਪਦੀਆਂ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ ਤੇ ਇਹਨਾਂ ਨੂੰ ਪ੍ਰਾਚੀਨ ਵਿਦਵਾਨ ਗੁਰਸਿੱਖ ਸੁਖਮਨਾ ਸਾਹਿਬ ਕਹਿੰਦੇ ਸਨ। ਕਈ ਪ੍ਰੇਮੀ ਰੋਜ਼ਾਨਾ ਇਹਨਾਂ ਦਾ ਪਾਠ ਵੀ ਕਰਦੇ, ਕਿਉਂਕਿ ਇਹਨਾਂ ਦੀ ਜੋ ਸਿੱਖਿਆ ਹੈ, ਜੋ ਉਪਦੇਸ਼ ਹੈ, ਉਹ ਵੀ ਸਾਡੇ ਮਨ ਨੂੰ ਟੁੰਬਣ ਵਾਲਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਹ ਆਪ ਸੰਗਤਾਂ ਸਰਵਣ ਕਰੋ। ਬਿਲਾਵਲ ਮਹੱਲਾ ਚੌਥਾ, ਅਸ਼ਟਪਦੀਆਂ ਕਰ 11ਵਾਂ। ਬਿਲਾਵਲ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ, ਕਰ 11ਵਾਂ। ਇਹਨਾਂ ਨੂੰ 11ਵੇਂ ਕਰ ਸੁਰ ਤਾਲ ਦੇ ਵਿੱਚ ਉਚਾਰਨ ਕੀਤਾ ਹੈ, ਕਿਉਂਕਿ ਜਿੰਨੀ ਵੀ ਗੁਰਬਾਣੀ ਹੈ ਉਹ ਰਾਗ ਤੇ ਕਾਵਿ ਦੇ ਵਿੱਚ ਹੀ ਉਚਾਰਨ ਕੀਤੀ ਗਈ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਇਹਨਾਂ ਦੋਨਾਂ ਸਾਧੂਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦਿਓ। ਤਾਂ ਹਜ਼ੂਰ ਨੇ ਇਹ ਪਹਿਲੀਆਂ 6 ਅਸ਼ਟਪਦੀਆਂ ਉਚਾਰਨ ਕੀਤੀਆਂ। ਲੋ ਆਪ ਸੰਗਤਾਂ ਇਹਨਾਂ ਦੇ ਵਿਚਾਰ ਸੁਣੋ। ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਫਰਮਾਉਂਦੇ ਹਨ, ਮੈਂ ਹਰ ਹਰ ਨਾਮ ਆਧਾਰ ਮਈਆ, ਖੀਨ ਪਲ ਰਹਿ ਨਾ ਸਕੋਂ ਬਿਨ ਨਾਵੈ, ਗੁਰਮੁਖ ਹਰ ਹਰ ਪਾਠ ਪੜਈਆ। ਇਹ ਪਾਠ ਪੜਈਆ, ਪੜਈਆ ਨੀ ਪੜਈਆ, ਉਚਾਰਨ ਕਰਨਾ। ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਹਰ ਹਰ ਨਾਮ ਆਧਾਰ ਰਮਈਆ। ਐ ਗੁਰਮੁਖੋ, ਰਮਈਆ ਜੋ ਰਮਿਆ ਹੋਇਆ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਮੈਂ ਹਰ ਹਰ ਨਾਮ ਆਧਾਰ ਰਮਈਆ, ਸਾਨੂੰ ਉਸ ਰਮੇ ਹੋਏ ਵਿਆਪਕ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ। ਖਿਨ ਪਲ ਰਹਿ ਨਾ ਸਕੋਂ ਬਿਨ ਨਾਵੈ, ਮੈਂ ਤੇ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਪਲ ਜਾਂ ਉਸ ਤੋਂ ਵੀ ਥੋੜਾ ਸਮਾਂ, ਇੱਕ ਖਿਨ, ਇੱਕ ਮਿੰਟ, ਅੱਧਾ ਸੈਕਿੰਡ ਵੀ ਮੈਂ ਰਹਿ ਨਹੀਂ ਸਕਦਾ। ਜਿਹੜਾ ਖਿਨ ਸ਼ਬਦ ਹੈ, ਘੱਟ ਸ਼ਬਦ ਕਿਆ, ਦੋ ਕਸ਼ਨ ਬਤੀਤ ਹੋ ਜਾਂਦੇ ਨੇ, ਭਾਵ ਸੈਕਿੰਡ ਦੇ ਨਾਲੋਂ ਵੀ ਥੋੜਾ ਸਮਾਂ। ਖਿਨ ਪਲ ਰਹਿ ਨਾ ਸਕੋਂ ਬਿਨ ਨਾਵੈ, ਮੈਂ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਪਲ ਮਾਤਰ ਤੇ ਇੱਕ ਖਿਨ ਮਾਤਰ ਵੀ ਰਹਿ ਨਹੀਂ ਸਕਦਾ। ਗੁਰਮੁਖ ਹਰ ਹਰ ਪਾਠ ਪੜਈਆ, ਕਿਉਂਕਿ ਮੁਖੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਨੂੰ ਵਾਹਿਗੁਰੂ ਦੇ ਨਾਮ ਸਿਮਰਨ ਦਾ ਹੀ ਇਹ ਪਾਠ ਪੜਾਇਆ ਹੋਇਆ। ਅਸੀਂ ਹਰ ਵੇਲੇ ਵਾਹਿਗੁਰੂ 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 ਨਾਮ ਹੀ ਜਪਦੇ ਰਹਿੰਦੇ ਹਾਂ। ਨਾਨਕ ਹੈ ਘਰ ਕੇਵਲ ਨਾਮ, ਸਤਿਗੁਰੂ ਦਾ ਹੁਕਮ ਹੈ, ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨਕੈ ਸਦਕਾਮ। ਜਿਨ੍ਹਾਂ ਦਾ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ, ਫਿਰ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੋਹਾਂ ਸਾਧੂਆਂ ਨੂੰ ਉਪਦੇਸ਼ ਦਿੱਤਾ ਹੈ, ਬਈ ਮੈਨੂੰ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਮੈਂ ਉਸ ਨਾਮ ਤੋਂ ਬਿਨਾਂ ਇੱਕ ਪਲ ਜਾਂ ਖਿਣ ਮਾਤਰ ਵੀ ਨਹੀਂ ਰਹਿ ਸਕਦਾ, ਤੇ ਮੈਨੂੰ ਮੁਖੀ ਸਤਿਗੁਰੂ ਨੇ ਵਾਹਿਗੁਰੂ ਦੇ ਨਾਮ ਦਾ ਪਾਠ ਹੀ ਪੜਾਇਆ ਹੈ, ਇਸੇ ਲਈ ਮੈਂ ਹਰ ਵੇਲੇ ਗੁਰੂ ਦਾ ਬਖਸ਼ਿਆ ਨਾਮ ਜਪਦਾ ਰਹਿੰਦਾ ਹਾਂ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਆਪੇ ਆਪ ਖਾਏ ਹੋ ਮੇਟੈ ਅਨਦਿਨ ਹਰ ਰਜ ਗੀਤ ਗਵਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪੇ ਆਪ ਖਾਏ ਹੋ ਮੇਟੈ ਅਨਦਿਨ ਹਰ ਰਸ ਗੀਤ ਗਵਈਆ। ਅਸੀਂ ਦਿਨ ਰਾਤ ਰਸ ਦਾ ਅਰਥ ਹੈ ਪ੍ਰੇਮ ਦੇ ਨਾਲ ਅਸੀਂ ਵਾਹਿਗੁਰੂ ਦੇ ਗੀਤ ਜਸ ਨੂੰ ਉਚਾਰਨ ਕਰ ਰਹੇ ਹਾਂ। ਅਨਦਿਨ ਹਰ ਰਸ ਗੀਤ ਗਵਈਆ, ਅਸੀਂ ਦਿਨ ਰਾਤ ਉਸ ਗੋਬਿੰਦ ਦੇ ਗੀਤ ਗਾ ਰਹੇ ਹਾਂ, ਰੱਬੀ ਬਾਣੀ ਦਾ ਕੀਰਤਨ ਕਰ ਰਹੇ ਹਾਂ। ਆਪੇ ਆਪ ਖਾਏ ਹੋਂ ਮਿਟੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਆਪੇ ਆਪ ਖਾਏ ਹੋਂ ਮਿਟੈ। ਮੈਂ ਆਪਣੇ ਆਪੇ ਨੂੰ ਹੰਕਾਰ ਨੂੰ ਖਾ ਕੇ ਤੇ ਹੋਂ ਮਿਟੈ ਜਿਹੜਾ ਹੋਮੈ ਦਾ ਦੀਰਘ ਰੋਗ ਹੈ ਉਸ ਨੂੰ ਵੀ ਮੇਟ ਦਿੱਤਾ ਹੈ। ਮਿਟਿਆ ਕਿਵੇਂ ਹੈ? ਅਨਦਿਨ ਹਰ ਰਸ ਗੀਤ ਗਵਈਆ, ਵਾਹਿਗੁਰੂ ਦੀ ਸਿਫਤ ਸਲਾਹ ਦੀ ਦੁਆਈ ਨਾਲ, ਕਿਉਂਕਿ ਪਿੱਛੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਵਾਹਿਗੁਰੂ ਦੇ ਗੁਣ ਗਾਉਣੇ, ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਇਹਨੂੰ ਇੱਕ ਦਾਰੂ ਦੱਸਿਆ ਸੀ। ਦੂਜੀ ਦੁਰਮਤ ਦਰਦ ਨਾ ਜਾਏ, ਛੂਟੈ ਗੁਰਮੁਖ ਦਾਰੂ ਗੁਣ ਗਾਏ। ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਪਿੱਛੇ ਆਏ ਹਨ। ਆਪੇ ਆਪ ਖਾਏ ਹੋ ਮਿਟੈ ਅਨਦਨ ਹਰ ਰਸ ਗੀਤ ਗਵਈਆ। ਇਸੇ ਲਈ ਮੈਂ ਵੀ ਦਿਨ ਰਾਤ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਗਾ ਰਿਹਾ ਹਾਂ। ਇਹ ਇੱਕ ਦਵਾਈ ਹੈ ਜਿਸ ਦੇ ਨਾਲ ਆਪੇ ਆਪ ਖਾਏ ਹੋ ਮਿਟੈ, ਮੈਂ ਆਪਣੇ ਆਪੇ ਨੂੰ ਖਾ ਕੇ ਤੇ ਹੋਂ ਮੇਟੈ ਹੋਮੈ ਨੂੰ ਵੀ ਮੇਟ ਲਿਆ ਹੈ।
ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖ ਪਰਚੈ, ਗੁਰੂ ਦੇ ਬਖਸ਼ੇ ਨਾਮ ਬਾਣੀ ਦੇ ਪਰਚੇ ਦੇ ਨਾਲ, ਕਿਉਂਕਿ ਗੁਰਸਿੱਖ ਨੂੰ ਸ਼ਬਦ ਦਾ ਹੀ ਪਰਚਾ ਹੋਣਾ ਚਾਹੀਦਾ। ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਜੋਤੀ ਜੋਤ ਸਮਾਉਣ ਦੇ ਸਮੇਂ ਵੀ ਖਾਲਸੇ ਨੂੰ ਤਿੰਨ ਬਚਨ ਆਖੇ ਸਨ, ਖਾਲਸਾ ਜੀ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਕਰਨਾ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਇੱਥੇ ਪਰਚੇ ਦੀ ਗੱਲ ਹੈ, ਗੁਰਮੁਖ ਪਰਚਾ। ਗੁਰੂ ਦੇ ਬਖਸ਼ੇ ਨਾਮ ਬਾਣੀ ਸ਼ਬਦ ਦੇ ਪਰਚੇ ਦੇ ਨਾਲ ਕੰਚਨ ਕਾਇਆ ਸਾਡੀ ਕਾਇਆ ਦੇ ਸੋਨੇ ਵਰਗੀ ਸ਼ੁੱਧ ਤੇ ਨਿਰਵਿਕਾਰ ਹੋ ਗਈ ਹੈ। ਨਿਰਭਉ ਜੋਤੀ ਜੋਤ ਮਿਲਈਆ, ਤੇ ਹੁਣ ਸਾਡਾ ਮਨ ਨਿਰਭਉ ਹੋ ਕੇ ਜਿਹੜੀ ਉਸ ਨਿਰਭਉ ਸਰੂਪ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ, ਉਸ ਨਿਰਭਉ ਸਰੂਪ ਵਾਹਿਗੁਰੂ ਦੀ ਜੋਤ ਵਿੱਚ ਸਾਡੀ ਵੀ ਜੋਤ ਮਿਲ ਗਈ ਹੈ। ਭਾਵ ਸਾਡੀ ਆਤਮਾ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਗਈ ਹੈ।
ਮੈਂ ਹਰ ਹਰ ਨਾਮ ਆਧਾਰ ਰਮਈਆ, ਖਿਨ ਪਲ ਰਹਿ ਨਾ ਸਕੋ ਬਿਨ ਨਾਮ ਹੈ, ਗੁਰਮੁਖ ਹਰ ਹਰ ਪਾਠ ਪੜਈਆ ਰਹਾਓ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐ ਗੁਰਮੁਖੋ, ਮੈਨੂੰ ਤੇ ਉਸ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਹੈ, ਮੈਂ ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਪਲ ਜਾਂ ਖਿਨ ਮਾਤਰ ਵੀ ਰਹਿ ਨਹੀਂ ਸਕਦਾ। ਕਿਉਂ? ਗੁਰਮੁਖ ਹਰ ਹਰ ਪਾਠ ਪੜਈਆ, ਮੁਖੀ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮੈਨੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਦਾ ਹੀ ਪਾਠ ਪੜਾਇਆ ਹੈ।
ਏਕ ਗ੍ਰਹਿ ਦਸ ਦੁਆਰ ਹੈ ਜਾ ਕੇ, ਐਨ ਤਸਕਰ ਪੰਚੋਰ ਲਗਈਆ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਏਕ ਗ੍ਰਹਿ ਇੱਕ ਘਰ ਹੈ, ਗਿਰਹੋ ਘਰ ਨੂੰ ਕਹਿੰਦੇ ਨੇ, ਇੱਕ ਘਰ ਹੈ 10 ਦੁਆਰ ਹੈ ਜਾਂ ਕਿ ਜਿਸ ਦੇ 10 ਦਰਵਾਜ਼ੇ ਰੱਖੇ ਹੋਏ ਨੇ। ਸਰੀਰ ਇੱਕ ਘਰ ਹੈ, 10 ਇੰਦਰੀਆਂ ਮਨ ਨੂੰ ਇਸ ਦੇ 10 ਦਰਵਾਜ਼ੇ ਨੇ। 10 ਇੰਦਰੀਆਂ ਨੇ ਤੇ 9 ਗੋਲਕਾਂ ਨੇ। ਜਿਹੜਾ ਸਾਡਾ ਮੁੱਖ ਹੈ ਨਾ, ਇਹਦੇ ਵਿੱਚ 2 ਇੰਦਰੀ ਇਕੱਠੇ ਹੀ ਨਿਵਾਸ ਕਰਦੇ ਨੇ, ਇੱਕ ਰਾਸਨਿਕ ਇੰਦਰੀਆ, ਦੂਸਰਾ ਵਾਕ ਇੰਦਰੀਆ। ਰਾਸਨਿਕ ਇੰਦਰੀਆ ਉਸ ਨੂੰ ਕਹਿੰਦੇ ਨੇ ਜੋ ਰਸ ਨੂੰ ਅਨੁਭਵ ਕਰਦਾ ਹੈ, ਤੇ ਵਾਕ ਇੰਦਰੀਆ ਜਿਸ ਦੇ ਨਾਲ ਬੋਲਿਆ ਜਾਂਦਾ। ਤੇ ਜਿਹੜਾ ਰਾਸਨਿਕ ਇੰਦਰੀਆ ਉਹ ਗਿਆਨ ਇੰਦਰੀਆ ਹੈ, ਤੇ ਵਾਕ ਇੰਦਰੀਆ ਕਰਮ ਇੰਦਰੀਆ ਹੈ। ਇਹ ਸਾਡੇ ਮੁੱਖ ਦੇ ਵਿੱਚ ਦੋਵੇਂ ਵਸਦੇ ਨੇ। ਇੱਕ ਗ੍ਰਹਿ ਹੋ 10 ਦੁਆਰ ਹੈ ਜਾਂ ਕਿ ਸਾਡਾ ਸਰੀਰ ਇੱਕ ਘਰ ਹੈ, ਇਹਦੇ 10 ਦਰਵਾਜ਼ੇ ਹਨ। ਅਹਿਨੇ ਤਸਕਰ ਪੰਚੋਰ ਲਗਈ ਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਸਾਡੇ ਇਸ ਘਰ ਨੂੰ, ਅਹਿਨੇ ਦਾ ਅਰਥ ਹੈ ਰਾਤ ਦਿਨ ਹਮੇਸ਼ਾ 5 ਚੋਰ ਲੁੱਟਣ ਵਾਸਤੇ ਵੀ ਲੱਗੇ ਹੋਏ ਨੇ। ਉਹ 5 ਚੋਰ ਕਿਹੜੇ ਨੇ? ਉਹ ਹਨ 5 ਕਾਮ ਕ੍ਰੋਧ ਆਦਿਕ ਵਿਕਾਰ। ਚੋਰ ਇਹਨਾਂ ਨੂੰ ਕਿਉਂ ਕਿਹਾ ਹੈ? ਇਹ ਸਾਡੇ ਅੰਦਰ ਚੋਰ ਬਣ ਕੇ ਲੁਕੇ ਰਹਿੰਦੇ ਨੇ। ਚੋਰ ਦਾ ਕੰਮ ਹੈ ਉਹ ਹਮੇਸ਼ਾ ਆਪਣੇ ਆਪ ਨੂੰ ਲੁਕਾ ਕੇ ਰੱਖਦੇ। ਚੋਰ ਕਦੀ ਇਹ ਸਾਬਤ ਨਹੀਂ ਹੋਣ ਦਿੰਦਾ ਵੀ ਮੈਂ ਚੋਰ ਹਾਂ। ਚੋਰ ਚੋਰੀ ਕਰਕੇ ਵੀ ਆਪਣੇ ਆਪ ਨੂੰ ਬੇਗੁਨਾਹ ਸਮਝਦੇ। ਜਿੰਨਾ ਚਿਰ ਚੋਰ ਉੱਤੋਂ ਨਾ ਪਕੜਿਆ ਜਾਵੇ ਔਰ ਉਹ ਪਤਾ ਨਹੀਂ ਲੱਗ ਸਕਦਾ ਵੀ ਇਹ ਚੋਰ ਹੈ ਜਾਂ ਨਹੀਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਵਿਕਾਰ ਚੋਰ ਨੇ, ਦਿਨ ਰਾਤ ਸਾਡੇ ਘਰ ਨੂੰ ਲੁੱਟਣ ਵਾਸਤੇ ਲੱਗੇ ਹੋਏ ਨੇ। ਸਾਡੇ ਸ਼ੁਭ ਗੁਣਾਂ ਦਾ ਸਰਮਾਇਆ ਲੁੱਟੀ ਜਾ ਰਹੇ ਨੇ। ਮਹਾਂਪੁਰਖ ਵਿਚਾਰ ਦੱਸਦੇ ਸਨ ਜਿਹੜਾ ਕਾਮ ਹੈ ਉਹ ਵਸਤੂ ਵਿਚਾਰ ਨੂੰ ਲੁੱਟੀ ਜਾ ਰਿਹਾ ਹੈ, ਜਿਹੜਾ ਕ੍ਰੋਧ ਹੈ ਖਿਮਾ ਗੁਣ ਨੂੰ ਲੁੱਟੀ ਜਾ ਰਿਹਾ ਹੈ, ਲੋਭ ਸੰਤੋਖ ਨੂੰ ਲੁੱਟੀ ਜਾ ਰਿਹਾ ਹੈ, ਮੋਹ ਵਿਵੇਕ ਨੂੰ ਲੁੱਟੀ ਜਾ ਰਿਹਾ ਹੈ, ਤੇ ਜਿਹੜਾ ਹੰਕਾਰ ਹੈ ਉਹ ਨਿਮਰਤਾ ਨੂੰ। ਇਉਂ ਇਹ ਸਾਡਾ ਸਰੀਰ ਇੱਕ ਘਰ ਹੈ, ਇਹਦੇ 10 ਦਰਵਾਜ਼ੇ ਨੇ, ਤੇ ਦਿਨ ਰਾਤ ਇਸ ਨੂੰ 5 ਚੋਰ ਲੁੱਟਣ ਵਾਸਤੇ ਲੱਗੇ ਹੋਏ ਹਨ।
ਧਰਮ ਅਰਥ ਸਭ ਹਿਰ ਲੈ ਜਾਵੇ, ਮਨਮੁਖ ਅੰਦਲੇ ਖਬਰ ਨਾ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਜਿਹੜੇ ਵਿਕਾਰ ਨੇ ਇਹ ਧਰਮ ਵੀ ਤੇ ਅਰਥ ਇਹਦਾ ਧਨ ਵੀ ਸਭ ਕੁਝ ਲੁੱਟ ਕੇ ਲੈ ਜਾਂਦੇ ਨੇ। ਕਿਉਂਕਿ ਜਦੋਂ ਮਨੁੱਖ ਦੇ ਉੱਤੇ ਇਹ ਵਿਕਾਰ ਹਾਵੀ ਹੁੰਦੇ ਨੇ, ਕਾਮ ਕ੍ਰੋਧ ਆਦਿਕ, ਉਸ ਵੇਲੇ ਮਨੁੱਖ ਦਾ ਧਰਮ ਵੀ ਚਲਿਆ ਜਾਂਦਾ ਹੈ ਤੇ ਧਨ ਵੀ ਬਰਬਾਦ ਹੋ ਜਾਂਦਾ। ਧਰਮ ਤੇ ਧਨ ਦੋਹਾਂ ਦੀ ਬਰਬਾਦੀ ਦਾ ਇਹ ਕਾਰਨ ਨੇ। ਕਿਉਂਕਿ ਜਦੋਂ ਆਦਮੀ ਕਾਮ ਦੇ ਵਸ਼ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਸ ਗੁਰੂ ਦੀ ਸਿੱਖਿਆ ਨੂੰ ਭੁੱਲ ਕੇ ਫਿਰ ਵਿਸ਼ੇ ਵਿਕਾਰ ਭੋਗਣ ਦੇ ਲਈ ਪਰਾਏ ਘਰਾਂ ਵਿੱਚ ਜਾਂਦਾ ਹੈ, ਉੱਥੇ ਜਾ ਕੇ ਧਰਮ ਵੀ ਤੇ ਧਨ ਦੋਵੇਂ ਹੀ ਆਪਣੇ ਤਬਾਹ ਕਰੇ ਆਉਂਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੇਖ ਲੋ ਇਹ ਧਰਮ ਵੀ ਤੇ ਅਰਥ ਧਨ ਵੀ ਸਭ ਕੁਝ ਇਸਦਾ ਚੁਰਾ ਕੇ ਲਈ ਜਾ ਰਹੇ ਹਨ। ਮਨਮੁਖ ਅੰਧਲੇ ਖਬਰ ਨਾ ਪਈਆ, ਪਰ ਮਨਮੁਖ ਅੰਨੇ ਨੇ ਤੇ ਉਹਨਾਂ ਨੂੰ ਇਸ ਗੱਲ ਦੀ ਖਬਰ ਨਹੀਂ ਪੈ ਰਹੀ, ਭਾਵ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਚੋਰ ਕਿਵੇਂ ਸਾਡੇ ਧਨ ਨੂੰ ਤੇ ਧਰਮ ਨੂੰ ਬਰਬਾਦ ਕਰ ਰਹੇ ਹਨ।
ਕੰਚਨ ਕੋਟ ਬੋ ਮਾਣਕ ਭਰਿਆ, ਜਾਗੇ ਗਿਆਨ ਤਤ ਲਿਵ ਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੰਚਨ ਕੋਟ ਇਹ ਜਿਹੜਾ ਸਰੀਰ ਹੈ ਸੋਨੇ ਦਾ ਕਿਲਾ ਹੈ, ਜਿਵੇਂ ਲੰਕਾ ਗੜ੍ਹ ਸੋਨੇ ਕਾ ਪਇਆ। ਲੰਕਾ ਦਾ ਕਿਲਾ ਰਾਵਣ ਦਾ ਸੋਨੇ ਦਾ ਬਣਾਇਆ ਹੋਇਆ ਸੀ। ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਇਹ ਵੀ ਇੱਕ ਸੋਨੇ ਦਾ ਕਿਲਾ ਹੈ ਤੇ ਬਹੁਤੇ ਮਾਣਕ ਸੁੱਚੇ ਮੋਤੀਆਂ ਨਾਲ ਸ਼ੁਭ ਗੁਣਾਂ ਦੇ ਨਾਲ ਭਰਿਆ ਹੋਇਆ ਹੈ। ਜਾਗੇ ਗਿਆਨ, ਜਿਹੜੇ ਮਨੁੱਖ ਗਿਆਨ ਵਿੱਚ ਜਾਗ ਪੈਂਦੇ ਨੇ, ਤਤ ਲਿਵ ਲਈਆ, ਫਿਰ ਉਹਨਾਂ ਨੇ, ਤਤ ਤੋਂ ਮੁਰਾਦ ਹੈ ਜਿਹੜੇ ਹੀਰੇ ਮਾਣਕ ਮੋਤੀ ਨੇ, ਉਹਨਾਂ ਦੇ ਨਾਲ ਉਹਨਾਂ ਨੇ ਲਿਵ ਲਾਈ ਹੈ, ਭਾਵ ਸਤ ਸੰਤੋਖ ਆਦਿਕ ਦੈਵੀ ਗੁਣਾਂ ਵੱਲ ਉਹਨਾਂ ਦੀ ਤਵੱਜੋ ਲੱਗੀ ਹੋਈ ਹੈ।
ਤਸਕਰ ਹੇਰੂ ਆਏ ਲੁਕਾਨੇ, ਗੁਰ ਕੈ ਸ਼ਬਦ ਪਕੜ ਬੰਦ ਪਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਚੋਰ ਸਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਹੇਰੂ ਜਿਹੜੇ ਇਹਨਾਂ ਦੇ ਭੇਜੇ ਹੋਏ ਜਸੂਸ ਸਨ। ਹੇਰੂ ਦਾ ਅਰਥ ਵੀ ਜਿਹੜੇ ਤਾੜ ਲਾ ਕੇ ਵੇਖਣ ਵਾਲੇ, ਵੀ ਕਿਸੇ ਦਾ ਧਨ ਪਦਾਰਥ ਕਿੱਥੇ ਛੁਪਾਇਆ ਹੋਇਆ, ਉਹਨਾਂ ਨੂੰ ਹੇਰੂ ਕਹਿੰਦੇ ਨੇ। ਜਿਵੇਂ ਜਿਹੜੇ ਚੋਰ ਨੇ ਉਹ ਸਿੱਧਾ ਹੀ ਨਹੀਂ ਕਿਸੇ ਘਰ ਚੋਰੀ ਕਰਨ ਵਾਸਤੇ ਚਲੇ ਜਾਂਦੇ, ਪਹਿਲਾਂ ਉਸ ਘਰ ਦਾ ਭੇਤ ਲੈਣ ਵਾਸਤੇ ਆਪਣੇ ਬੰਦੇ ਭੇਜਦੇ ਨੇ, ਤੇ ਉਹ ਸਾਰਾ ਘਰ ਦਾ ਭੇਤ ਲੈ ਕੇ ਵੀ ਹਾਂ ਇਸ ਘਰ ਵਾਲੇ ਇਸੇ ਘਰ ਦੇ ਵਿੱਚ ਨੇ ਜਾਂ ਸੁੱਤੇ ਹੋਏ ਨੇ, ਸਾਰੀ ਗੱਲ ਦਾ ਭੇਤ ਲੈ ਕੇ ਫੇਰ ਚੋਰ ਚੋਰੀ ਕਰਨ ਵਾਸਤੇ ਜਾਂਦੇ ਹਨ। ਤਸਕਰ ਹੇਰੂ ਆਏ ਲੋਕਾਂ ਨੇ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਜਿਹੜੇ ਚੋਰ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਇਹਨਾਂ ਦੇ ਨਾਲ ਹੇਰੂ ਦਾ ਅਰਥ ਹੈ ਵੀ ਜਿਹੜੀ CID ਕਰਨ ਵਾਲੇ ਵਿਸ਼ੇ ਸਨ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਵਿਕਾਰਾਂ ਦੇ ਨਾਲ ਪੰਜੇ ਵਿਸ਼ੇ ਵੀ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਆ ਕੇ ਲੋਕਾਨੇ ਲੁਕ ਗਏ, ਗੁਰ ਕਾ ਸ਼ਬਦ ਪਕੜ ਬੰਦ ਲਈਆ ਤੇ ਅਸੀਂ ਗੁਰੂ ਕੇ ਸ਼ਬਦ ਦੀ ਸ਼ਕਤੀ ਦੇ ਨਾਲ ਇਹਨਾਂ ਚੋਰਾਂ ਨੂੰ ਵੀ ਤੇ ਜਿਹੜੇ ਇਹਨਾਂ ਦੇ ਨਾਲ ਦੇ ਤਾੜੂ ਸਨ ਪੰਜ ਵਿਸ਼ੇ ਇਹਨਾਂ ਨੂੰ ਫੜ ਕੇ ਬੰਧ ਪਈਆ, ਅਸੀਂ ਬੰਨ ਲਿਆ ਹੈ, ਇਹਨਾਂ ਨੂੰ ਕਾਬੂ ਕਰ ਲਿਆ ਹੈ। ਇਹਦਾ ਮਤਲਬ ਇਹ ਹੈ ਸਰੀਰ ਸੋਨੇ ਦਾ ਕਿਲਾ ਸੀ, ਇਹ ਬਹੁਤੇ ਸ਼ੁਭ ਗੁਣਾਂ ਦੇ ਨਾਲ ਭਰਿਆ ਹੋਇਆ ਸੀ, ਜਿਹੜੇ ਗਿਆਨ ਵਿੱਚ ਜਾਗ ਪਏ ਫਿਰ ਉਹਨਾਂ ਦੀ ਉਸ ਖਜ਼ਾਨੇ ਵੱਲ ਉਸ ਹੀਰੇ ਮੋਤੀਆਂ ਵੱਲ ਨਿਗਾਹ ਚਲੀ ਗਈ, ਫਿਰ ਉਹਨਾਂ ਨੇ ਦੇਖਿਆ ਵੀ ਜਿਹੜੇ ਚੋਰ ਸਾਡੇ ਖਜ਼ਾਨੇ ਨੂੰ ਲੁੱਟ ਰਹੇ ਸਨ ਫਿਰ ਉਹਨਾਂ ਦੀ ਭਾਲ ਕੀਤੀ, ਉਹ ਜਿਹੜੇ ਚੋਰ ਸਨ ਸਾਡੇ ਅੰਦਰੇ ਲੁਕੇ ਹੋਏ ਸਨ, ਹੁਣ ਵੀ ਸਾਡੇ ਅੰਦਰ ਹੀ ਹੈ ਨਾ ਵਿਕਾਰ, ਸਾਡੇ ਘਰ ਦੇ ਵਿੱਚ ਹੀ ਉਹ ਲੁਕੇ ਹੋਏ ਸਨ। ਜਿਵੇਂ ਕਈ ਵਾਰੀ ਜਦੋਂ ਚੋਰ ਚੋਰੀ ਕਰਦੇ ਹੈ ਨਾ ਤੇ ਫਿਰ ਉਹ ਰੌਲਾ ਪੈ ਜੇ, ਕਈ ਵਾਰੀ ਘਰ ਵਿੱਚ ਵੀ ਲੁਕਣਾ ਪੈਂਦਾ ਉਹਨਾਂ ਨੂੰ, ਕਿਸੇ ਓਹਲੇ ਖਲ ਖੁੰਜੇ ਉਹ ਲੁਕ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਪੰਜੇ ਚੋਰ ਸਨ ਤੇ ਪੰਜੇ ਹੇਰੂ ਵਿਸ਼ੇ ਇਹ ਸਾਡੇ ਘਰ ਦੇ ਵਿੱਚ ਆ ਕੇ ਲੁਕੇ ਹੋਏ ਸਨ ਤੇ ਅਸੀਂ ਗੁਰੂ ਕੇ ਸ਼ਬਦ ਦੀ ਸ਼ਕਤੀ ਨਾਲ ਗੁਰੂ ਕੇ ਸ਼ਬਦ ਦੀ ਰੋਸ਼ਨੀ ਦੇ ਨਾਲ ਇਹਨਾਂ ਨੂੰ ਪਕੜ ਕੇ ਤੇ ਬੰਦ ਪਈਆ ਸੀ, ਇਹਨਾਂ ਨੂੰ ਬੰਨ ਲਿਆ, ਭਾਵੇਂ ਇਹਨਾਂ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਹੈ।
ਹਰ ਹਰ ਨਾਮ ਪੋਤ ਬੋਹਿਥਾ ਖੇਵੜ ਸ਼ਬਦ ਗੁਰ ਪਾਰ ਲੰਘਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਾਈ ਵਾਹਿਗੁਰੂ ਦਾ ਨਾਮ ਪੋਤ ਦਾ ਅਰਥ ਇਹ ਇੱਕ ਬਹੁਤ ਵੱਡਾ ਖਜ਼ਾਨਾ ਹੈ, ਪੋਤ ਦਾ ਅਰਥ ਖਜ਼ਾਨਾ ਹੈ ਤੇ ਬੋਹਿਥਾ ਦਾ ਅਰਥ ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਵੀ ਹੈ। ਖੇਵੜ ਸ਼ਬਦ ਗੁਰ ਬਈ ਜਿਹੜੇ ਗੁਰੂ ਇਸ ਦੇ ਮਲਾਹ ਨੇ, ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਪੋਤ ਖਜ਼ਾਨਾ ਵੀ ਹੈ ਕਿਉਂਕਿ ਜਹਾਜ਼ ਦੇ ਵਿੱਚ ਵੀ ਕੀਮਤੀ ਸਮਾਨ ਰੱਖਿਆ ਹੁੰਦਾ ਹੈ ਜਿਸ ਨੂੰ ਆਪਾਂ ਪੋਤ ਖਜ਼ਾਨਾ ਕਹਿ ਸਕਦੇ ਹਾਂ। ਆ ਜਿਹੜੇ ਸ਼ਿਪਾਂ ਦੇ ਵਿੱਚ ਤਾਂ ਬਹੁਤ ਵੱਡੇ ਵੱਡੀਆਂ ਹੋਟਲਾਂ ਵਿੱਚ ਬਿਜਨਸ ਵਿੱਚ ਬੈਂਕ ਸਾਰਾ ਕੁਛ ਹੀ ਹੁੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਖਜ਼ਾਨਾ ਸੀ ਤੇ ਇੱਕ ਜਹਾਜ਼ ਵੀ ਸੀ। ਖੇਵਟ ਸ਼ਬਦ ਗੁਰ ਪਾਰ ਲੰਘਈਆ, ਇਹਦੇ ਮਲਾਹ ਸਨ ਸਤਿਗੁਰੂ ਤੇ ਗੁਰੂ ਕੇ ਸ਼ਬਦ ਨੂੰ ਪ੍ਰਾਪਤ ਕਰਕੇ, ਗੁਰੂ ਦੇ ਸ਼ਬਦ ਉਪਦੇਸ਼ ਨੂੰ ਗ੍ਰਹਿਣ ਕਰਕੇ ਪਾਰ ਲੰਘਈਆ, ਅਸੀਂ ਨਾਮ ਦੇ ਜਹਾਜ਼ ਤੇ ਚੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹਾਂ। ਜਿਵੇਂ ਆਪਾਂ ਅਰਦਾਸ ਤੋਂ ਬਾਅਦ ਇੱਕ ਦੋਹਰਾ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਦਾ ਨਾਮ ਇੱਕ ਜਹਾਜ਼ ਹੈ, ਗੁਰੂ ਉਸਦੇ ਮਲਾਹ ਨੇ ਤੇ ਗੁਰੂ ਕਾ ਸ਼ਬਦ ਇੱਕ ਟਿਕਟ ਹੈ, ਭਾਵ ਜਦੋਂ ਆਪਾਂ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਸਾਨੂੰ ਗੁਰਮਤ ਨਾਮ ਤੇ ਗੁਰੂ ਦੀਖਿਆ ਦ੍ਰਿੜ ਕਰਾਉਂਦੇ ਹਨ, ਉਹ ਮਾਨੋ ਸਾਨੂੰ ਇੱਕ ਟਿਕਟ ਮਿਲ ਜਾਂਦਾ ਤੇ ਇਉਂ ਜਿਹੜੇ ਗੁਰੂ ਕੇ ਨਾਮ ਦੇ ਜਹਾਜ਼ ਤੇ ਚੜ੍ਹ ਜਾਂਦੇ ਨੇ, ਗੁਰੂ ਮਲਾਹ ਦੀ ਆਗਿਆ ਲੈ ਕੇ ਨਾਮ ਦੇ ਜਹਾਜ਼ ਤੇ ਚੜ੍ਹ ਜਾਂਦੇ ਹਨ, ਭਾਵ ਗੁਰੂ ਵਾਲੇ ਹੋ ਕੇ ਨਾਮ ਦੀ ਕਮਾਈ ਕਰਦੇ ਹਨ, ਪਾਰ ਲੰਘਈਆ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
ਜਮ ਜਾਗਾਤੀ ਨੇੜ ਨਾ ਆਵੇ ਨਾਕੋ ਤਸਕਰ ਚੋਰ ਲਗਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਜਮ ਜਗਾਤੀਏ ਮਸੂਲੀਏ ਨੇ, ਨਾ ਤਾਂ ਉਹ ਉਹਨਾਂ ਦੇ ਨੇੜੇ ਆਉਂਦੇ ਨੇ, ਦੂਰ ਰਹੀ ਉਹ ਜਨਤੇ ਬਾਟ ਜਮਤੇ ਰੱਖ ਹੈ ਦੇ ਕਰ ਹੱਥ। ਜਿਹੜੇ ਜਮ ਮਸੂਲੀਏ ਨੇ ਉਹ ਵੀ ਉਹਨਾਂ ਦੇ ਨੇੜੇ ਨਹੀਂ ਆਉਂਦੇ, ਨਾ ਕੋ ਤਸਕਰ ਚੋਰ ਲਗਈਆ ਤੇ ਨਾ ਹੀ ਕੋਈ ਉਹਨਾਂ ਨੂੰ ਕੋਈ ਚੋਰ ਉਹ ਚੱਕਾ ਆ ਕੇ ਲੱਗਦਾ ਹੈ, ਕਿਉਂਕਿ ਚੋਰ ਵੀ ਕਈ ਕਿਸਮਾਂ ਦੇ ਹੁੰਦੇ ਨੇ, ਕੋਈ ਧਨ ਚੁਰਾ ਕੇ ਲੈ ਕੇ ਜਾਂਦੇ ਨੇ ਤੇ ਕੋਈ ਹੋਰ ਮਾਲ ਮੱਤਾ ਚੁਰਾ ਕੇ ਲੈ ਜਾਂਦੇ ਨੇ ਤੇ ਕਈ ਜਿਹੜੇ ਗਰੀਬ ਨੇ ਉਹ ਭਾਂਡੇ ਟਿੰਡੇ ਚੁੱਕ ਕੇ ਲੈ ਜਾਂਦੇ, ਵੱਖੋ ਵੱਖਰੇ ਸੁਭਾਅ ਹੁੰਦੇ ਨੇ, ਕੋਈ ਸੋਨੇ ਦੀ ਚੋਰੀ ਕਰਦਾ ਤੇ ਕੋਈ ਨੋਟਾਂ ਦੀ ਚੋਰੀ ਕਰਦਾ ਹੈ, ਕੋਈ ਬਿਸਤਰੇ ਵੀ ਚੱਕ ਕੇ ਲੈ ਜਾਂਦੇ ਨੇ, ਕੋਈ ਕੱਪੜੇ ਵੀ ਲੈ ਜਾਂਦੇ ਨੇ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਸਾਨੂੰ ਕਿਸੇ ਕਿਸਮ ਦਾ ਵੀ ਕੋਈ ਚੋਰ ਹੁਣ ਸਾਨੂੰ ਲੱਗ ਨਹੀਂ ਸਕਦਾ, ਜਿਹੜੇ ਜਮ ਜਗਾਤੀਏ ਉਹ ਵੀ ਨੇੜੇ ਨਹੀਂ ਆ ਸਕਦੇ, ਨਾ ਹੀ ਕੋਈ ਚੋਰ ਉਹ ਚੱਕਾ ਸਾਡੇ ਨੇੜੇ ਲੱਗ ਸਕਦਾ ਹੈ।
ਹਰ ਗੁਣ ਗਾਵੈ ਸਦਾ ਦਿਨ ਰਾਤੀ, ਮੈਂ ਹਰ ਜਸ ਕਹਤੇ ਅੰਤ ਨਾ ਲਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਗੁਣ ਗਾਵੈ ਸਦਾ ਦਿਨ ਰਾਤੀ, ਮੈਂ ਤੇ ਹੁਣ ਦਿਨ ਰਾਤ ਹਮੇਸ਼ਾ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ ਹਾਂ। ਮੈਂ ਹਰ ਜਸ ਕਹਤੇ ਅੰਤ ਨਾ ਲਹੀਆ, ਮੈਂ ਵਾਹਿਗੁਰੂ ਦਾ ਜਸ ਕਹਿੰਦਿਆਂ ਹੋਇਆ ਉਸ ਵਾਹਿਗੁਰੂ ਦਾ ਅੰਤ ਨਹੀਂ ਜਾਣ ਸਕਦਾ, ਕਿਉਂ ਵਾਹਿਗੁਰੂ ਦੀ ਮਹਿਮਾ ਬੇਅੰਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਵੀ ਬਚਨ ਹਨ, ਤੇ ਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ। ਵਾਹਿਗੁਰੂ ਦਾ ਸਿਮਰਨ ਕਰ ਕਰਕੇ ਭਗਤ ਸੁਖ ਤਾਂ ਪ੍ਰਾਪਤ ਕਰ ਲੈਂਦੇ ਨੇ, ਪਰ ਉਸਦਾ ਅੰਤ ਕੋਈ ਨਹੀਂ ਪਾ ਸਕਦਾ। ਜਿਵੇਂ ਕੋਈ ਮੱਛੀ ਸਮੁੰਦਰ ਦੇ ਵਿੱਚ ਤਾਰੀਆਂ ਲਾ ਸਕਦੀ ਪਰ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਕੋਈ ਪੰਛੀ ਆਕਾਸ਼ ਵਿੱਚ ਉਡਾਰੀਆਂ ਮਾਰ ਸਕਦਾ ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ, ਇਸੇ ਤਰ੍ਹਾਂ ਭਗਤ ਲੋਕ ਵਾਹਿਗੁਰੂ ਦਾ ਸਿਮਰਨ ਕਰਕੇ ਅਰਸ਼ੀ ਉਡਾਰੀਆਂ ਤਾਂ ਮਾਰ ਸਕਦੇ ਨੇ ਪਰ ਅੰਤ ਉਹ ਵੀ ਨਹੀਂ ਪਾ ਸਕਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਹਰ ਜਸ ਕਹਤੇ ਅੰਤ ਨਾ ਲਹੀਆ, ਮੈਂ ਵਾਹਿਗੁਰੂ ਦਾ ਜਸ ਕਹਿੰਦਿਆਂ ਹੋਇਆ ਉਸਦਾ ਅੰਤ ਨਹੀਂ ਜਾਣਿਆ।
ਗੁਰਮੁਖ ਮਨੁਆ ਇਕਤ ਘਰ ਆਵੈ, ਮਿਲੋ ਗੋਪਾਲ ਨਿਸ਼ਾਨ ਵਜਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਮਨੁਆ, ਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜਾ ਮਨ ਹੈ ਇਕਤ ਕਰ ਆਣਾ, ਇਹ ਏਕਤਾ ਦੇ ਘਰ ਦੇ ਵਿੱਚ ਤੁਰਿਆ ਪਦ ਵਿੱਚ ਆ ਜਾਂਦਾ। ਗੁਰੂ ਦੀ ਮਿਹਰ ਦੇ ਨਾਲ ਇਹ ਮਨ ਵੀ ਏਕਤਾ ਦੇ ਘਰ ਤੁਰਿਆ ਪਦ ਵਿੱਚ ਆ ਜਾਂਦਾ ਹੈ, ਤੇ ਮਿਲੋ ਗੋਪਾਲ ਨਿਸ਼ਾਨ ਵਜਈਆ। ਜਦੋਂ ਕਿਸੇ ਦਾ ਮਨ ਤੁਰਿਆ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ, ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਿਲੋ ਗੋਪਾਲ ਨਿਸ਼ਾਨ ਵਜਈਆ, ਫਿਰ ਨਿਸ਼ਾਨ ਦਾ ਅਰਥ ਹੈ ਧੌਂਸਾ ਵਜਾ ਕੇ ਉਹ ਪਰਮੇਸ਼ਰ ਨੂੰ ਮਿਲਦਾ ਹੈ। ਤੇ ਜਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਪੁਰਖ ਦੇ ਵਿੱਚ ਹੀ ਉਪਦੇਸ਼ ਦੇ ਰਹੇ ਹਨ, ਗੁਰਮੁਖ ਮਨੁਆ ਇਕਤ ਕਰ ਆਵੇ, ਗੁਰੂ ਦੀ ਮਿਹਰ ਦੇ ਨਾਲ ਹੀ ਸਾਡਾ ਮਨ ਏਕਤਾ ਦੇ ਘਰ ਦੇ ਵਿੱਚ ਜਦੋਂ ਆਉਂਦਾ ਹੈ, ਮਿਲੋ ਗੋਪਾਲ ਨਿਸ਼ਾਨ ਵਜਈਆ, ਫਿਰ ਮੈਂ ਧੌਂਸਾ ਵਜਾ ਕੇ ਵਾਹਿਗੁਰੂ ਦੇ ਜਸ ਦਾ ਡੰਕਾ ਵਜਾ ਕੇ ਤੇ ਫਿਰ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲਾਂਗਾ।
ਨੈਣੀ ਦੇਖ ਦਰਸ ਮਨ ਤ੍ਰਿਪਤੈ, ਸਰਵਣ ਬਾਣੀ ਗੁਰ ਸ਼ਬਦ ਸੁਣਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨੈਣੀ ਦੇਖ ਦਰਸ, ਇਹ ਜਿਹੜੇ ਨੇਤਰ ਨੇ ਵਾਹਿਗੁਰੂ ਦੇ ਦਰਸ਼ਨ ਕਰਕੇ ਤੇ ਫਿਰ ਇਹ ਮਨ ਤ੍ਰਿਪਤੈ, ਸਾਡਾ ਮਨ ਤ੍ਰਿਪਤ ਹੋ ਰਿਹਾ ਹੈ। ਇਹਨਾਂ ਨੇਤਰਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਸਾਡਾ ਮਨ ਤ੍ਰਿਪਤ ਹੋ ਰਿਹਾ ਹੈ। ਸਰਵਣ ਬਾਣੀ ਗੁਰ ਸ਼ਬਦ ਸੁਣਈਆ, ਤੇ ਕੰਨਾਂ ਦੇ ਨਾਲ ਅਸੀਂ ਜਿਹੜੇ ਬਾਣੀ ਤੇ ਗੁਰ ਉਪਦੇਸ਼ ਨੂੰ ਸੁਣ ਸੁਣ ਕੇ ਤੇ ਆਪਣੇ ਕੰਨਾਂ ਨੂੰ ਵੀ ਅਸੀਂ ਪ੍ਰਸੰਨ ਕਰ ਰਹੇ ਹਾਂ।
ਸੁਣ ਸੁਣ ਆਤਮ ਦੇਵ ਹੈ ਪੀਨੇ, ਰਸ ਰਸ ਰਾਮ ਗੋਪਾਲ ਰਵਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਇਹ ਅਨਵੇ ਕਰਕੇ ਅਰਥ ਲੱਗੇਗਾ ਰਸ ਰਸ ਰਾਮ ਗੋਪਾਲ ਰਵਈਆ। ਅਸੀਂ ਪ੍ਰੇਮ ਰਸਤੇ ਵਿੱਚ ਰਸ ਰਸ ਕੇ, ਰਾਮ ਜੋ ਵਿਆਪਕ ਸਰੂਪ ਗੋਪਾਲ ਪ੍ਰਿਥਵੀ ਦਾ ਪਾਲਕ ਵਾਹਿਗੁਰੂ ਹੈ ਰਵਈਆ, ਅਸੀਂ ਉਹਦੇ ਜਸ ਨੂੰ ਉਚਾਰਨ ਕਰ ਰਹੇ ਹਾਂ, ਉਸ ਪ੍ਰਭੂ ਦਾ ਸਿਮਰਨ ਕਰ ਰਹੇ ਹਾਂ। ਸੁਣ ਸੁਣ ਆਤਮ ਦੇਵ ਹੈ ਪੀਨੇ, ਤੇ ਉਸ ਵਾਹਿਗੁਰੂ ਦੇ ਜਸ ਨੂੰ ਸੁਣ ਸੁਣ ਕੇ, ਆਤਮ ਦੇਵ ਦਾ ਅਰਥ ਹੈ ਜੋ ਆਤਮਾ ਤੇ ਪਰਮਾਤਮਾ ਸਰੂਪ, ਵਾਹਿਗੁਰੂ ਪਰਮੇਸ਼ਰ ਆਤਮਾ ਤੇ ਪਰਮਾਤਮਾ ਦੋਵੇਂ ਰੂਪ ਉਹਦੇ ਨੇ ਨਾ, ਇਹ ਆਤਮਾ ਵੀ ਵਾਹਿਗੁਰੂ ਦੀ ਅੰਸ਼ ਹੈ, ਆਤਮ ਦੇਵ ਦਾ ਅਰਥ ਪਰਮੇਸ਼ਰ। ਸੁਣ ਸੁਣ ਆਤਮ ਦੇਵ ਹੈ ਪੀਨੇ, ਤੇ ਅਸੀਂ ਵਾਹਿਗੁਰੂ ਦੇ ਜਸ ਨੂੰ ਰਸਤੇ ਵਿੱਚ, ਪ੍ਰੇਮ ਰਸਤੇ ਵਿੱਚ ਭਿੱਜ ਭਿੱਜ ਕੇ ਗਾ ਰਹੇ ਹਾਂ, ਤੇ ਸੁਣ ਸੁਣ ਕੇ ਵਾਹਿਗੁਰੂ ਪਰਮੇਸ਼ਰ ਜੀ ਪੀਨੇ ਸਾਡੇ ਤੇ ਪ੍ਰਸੰਨ ਹੋ ਰਹੇ ਨੇ, ਸਾਡੇ ਤੇ ਖੁਸ਼ ਹੋ ਰਹੇ ਹਨ।
ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਤੁਰਿਆ ਗੁਣ ਹੈ ਗੁਰਮੁਖ ਲਹੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨੇ ਵੀ ਤ੍ਰੈ ਗੁਣ ਮਾਇਆ ਮੋਹੇ ਵਿਆਪੇ, ਜਿਹੜੇ ਤਿਰਗੁਣੀ ਜੀਵ ਨੇ, ਸੰਸਾਰੀ ਜੀਵ ਨੇ, ਤਿਰਗੁਣੀ ਜੀਵ ਸਾਰੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਹਨ। ਤੁਰਿਆ ਗੁਣ ਹੈ ਗੁਰਮੁਖ ਲਹੀਆ, ਹਾਂ ਜਿਹੜੇ ਗੁਰਮੁਖ ਵਿਅਕਤੀ ਹਨ ਤੇ ਉਹਨਾਂ ਨੇ ਤੁਰਿਆ ਗੁਣ ਚੌਥਾ ਪਦ ਤੇ ਜਿਸ ਨੂੰ ਆਤਮਕ ਅਡੋਲ ਅਵਸਥਾ ਦਾ ਨਾਮ ਦਿੱਤਾ ਹੈ, ਇਹ ਤਿੰਨ ਗੁਣਾਂ ਤੋਂ ਵੱਖਰਾ ਤੁਰਿਆ ਗੁਣ ਹੈ। ਚੌਥਾ ਪਦ ਹੈ ਬਈ ਉਹ ਗੁਰਮੁਖਾਂ ਨੇ ਪ੍ਰਾਪਤ ਕੀਤਾ ਹੈ।
ਏਕ ਦ੍ਰਿਸ਼ਟ ਸਭ ਸਮ ਕਰ ਜਾਣਾ, ਨਦਰੀ ਆਵੈ ਸਭ ਬ੍ਰਹਮ ਪਸਰਿਆ।
ਲੋ, ਜਿਨ੍ਹਾਂ ਗੁਰਮੁਖਾਂ ਨੂੰ ਤੁਰਿਆ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਏਕ ਦ੍ਰਿਸ਼ਟ ਸਭ ਸਮ ਕਰ ਜਾਣਾ, ਫਿਰ ਉਹਨਾਂ ਦੀ ਇੱਕ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਸਾਰਿਆਂ ਨੂੰ ਇੱਕ ਬਰਾਬਰ ਕਰਕੇ ਜਾਣਦੇ ਨੇ। ਤੈਸਾ ਰੰਗ ਤੈਸਾ ਰਾਜਾਨ, ਨਦਰੀ ਆਵੈ ਸਭ ਬ੍ਰਹਮ ਪਸਰਿਆ, ਤੇ ਫਿਰ ਉਹਨਾਂ ਨੂੰ ਸਾਰੇ ਥਾਵਾਂ ਤੇ ਉਹ ਵਾਹਿਗੁਰੂ ਪਰਮੇਸ਼ਰ ਹੀ ਪਸਰਿਆ ਦਾ ਅਰਥ ਫੈਲਿਆ ਹੋਇਆ ਨਿਗਾਹ ਵਿਚ ਆ ਜਾਂਦਾ, ਭਾਵ ਉਹ ਗੁਰਮੁਖ ਪਿਆਰੇ ਸਾਰਿਆਂ ਦੇ ਵਿਚ ਹੀ ਉਸ ਪਰਮੇਸ਼ਰ ਨੂੰ ਵਸਦਾ ਵੇਖ ਲੈਂਦੇ ਹਨ।
ਰਾਮ ਨਾਮ ਹੈ ਜੋਤ ਸਬਾਈ, ਗੁਰਮੁਖ ਆਪੇ ਅਲਖ ਲਖਈਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਾਮ ਨਾਮ ਹੈ ਜੋਤ ਸਬਾਈ, ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਉਹਦੀ ਜੋਤ ਸਾਰਿਆਂ ਦੇ ਵਿਚ ਹੀ ਵਸ ਰਹੀ ਹੈ, ਕਿਉਂਕਿ ਨਾਮ ਵੀ ਸਭ ਦੇ ਅੰਦਰ ਹੈ ਤੇ ਉਹਦੀ ਜੋਤ ਵੀ ਸਭ ਦੇ ਅੰਦਰ ਵਸ ਰਹੀ ਹੈ। ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾ, ਤੇ ਜੋਤ ਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਇਹ ਸ਼ਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਵਾਹਿਗੁਰੂ ਦਾ ਨਾਮ ਤੇ ਉਹਦੀ ਜੋਤ ਸਾਰਿਆਂ ਵਿਚ ਵਸ ਰਹੀ ਹੈ, ਗੁਰਮੁਖ ਆਪੇ ਅਲਖ ਲਖਈਆ, ਤੇ ਭਾਈ ਗੁਰੂ ਦੁਆਰਾ ਤੇ ਉਸ ਅਲਖ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਆਪ ਹੀ ਉਸ ਵਾਹਿਗੁਰੂ ਨੇ ਜਗਿਆਸੂ ਰੂਪ ਹੋ ਕੇ ਲਖਈਆ ਦਾ ਅਰਥ ਵੀ ਉਸ ਨੂੰ ਜਾਣ ਲਿਆ ਹੈ।
ਨਾਨਕ ਦੀਨ ਦਿਆਲ ਭਏ ਹੈ, ਭਗਤ ਪਾਏ ਹਰ ਨਾਮ ਸਮਈਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਸਾਡੇ ਗਰੀਬਾਂ ਤੇ ਵਾਹਿਗੁਰੂ ਜੀ ਦਿਆਲ ਹੋ ਗਏ ਨੇ, ਸਾਡੇ ਗਰੀਬਾਂ ਤੇ ਵਾਹਿਗੁਰੂ ਜੀ ਮਿਹਰਬਾਨ ਹੋ ਗਏ। ਭਗਤ ਪਾਏ ਹਰ ਨਾਮ ਸਮਈਆ, ਤੇ ਵਾਹਿਗੁਰੂ ਦੀ ਭਗਤ ਪਾਏ ਦਾ ਅਰਥ ਹੈ ਪ੍ਰੇਮਾ ਭਗਤੀ ਕਰਕੇ ਤੇ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਵਿਚ ਲੀਨ ਹੋ ਗਿਆ ਹੈ।